ਗੁਰੂ ਰੂਪ ਪਿਆਰੀ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭਾਈ ਸਾਹਿਬ ਭਾਈ ਵੀਰ ਸਿੰਘ ਜੀ ਦੀ ਇੱਕ ਅਮੋਲਕ ਲਿਖਤ ਸੁਭਾਗ ਜੀ ਦਾ ਸੁਧਾਰ ਹਾਥੀ ਬਾਬਾ ਨੋਦ ਸਿੰਘ ਆਪ ਜੀ ਨੂੰ ਪੜ੍ਹ ਕੇ ਸਰਵਣ ਕਰਾ ਰਹੇ ਸੀ। ਆਓ ਉਸ ਦਾ ਅਗਲਾ ਹਿੱਸਾ ਸਰਵਣ ਕਰਨ ਦੀ ਕੋਸ਼ਿਸ਼ ਕਰੀਏ ਜੀ। ਅੰਕ 16 ਦਾ ਦੂਸਰਾ ਹਿੱਸਾ। ਪਿਛਲੇ ਹਿੱਸੇ ਵਿੱਚ ਸੁਭਾਗ ਜੀ ਅਤੇ ਬ੍ਰਿਸ਼ਟ ਰਾਣੀ ਦੀ ਵਾਰਤਾਲਾਪ ਚੱਲ ਰਹੀ ਸੀ, ਜਿਸ ਵਿੱਚ ਸੁਭਾਗ ਨੇ ਕਿਹਾ ਕਿ ਜਿਉਂ ਜਿਉਂ ਮਨ ਟਿਕਦਾ ਹੈ ਤਿਉਂ ਤਿਉਂ ਬਲਵਾਨ ਆਉਂਦਾ ਹੈ, ਅਤੇ ਜਿਉਂ ਜਿਉਂ ਬਲਵਾਨ ਆਉਂਦਾ ਹੈ ਤਿਉਂ ਤਿਉਂ ਖਿੜਦਾ ਹੈ, ਅੰਤ ਇਸ ਨੂੰ ਦਿਸ ਪੈਂਦਾ ਹੈ ਕਿ ਮੇਰਾ ਸਰੂਪ ਜੋਤ ਹੈ। ਬ੍ਰਿਸ਼ਟ ਰਾਣੀ ਪੁੱਛਦੀ ਹੈ ਜੋਤ ਦਾ ਕੀ ਮਤਲਬ। ਸੋ ਆਓ ਇਸ ਤੋਂ ਅੱਗੇ ਸਰਵਣ ਕਰਨ ਦੀ ਕੋਸ਼ਿਸ਼ ਕਰੀਏ ਜੀ। ਸੁਭਾਗ ਕਦੇ ਦੀਵਾ ਡਿੱਠਾ ਜੀ, ਦੇਸੀ ਦੀਵਾ ਜੋ ਸਾਡੇ ਘਰ ਬਲਦਾ ਹੈ ਸਰੋਂ ਦੇ ਤੇਲ ਦਾ। ਜਦੋਂ ਰਾਤ ਵੇਲੇ ਤੱਕੋ ਤਾਂ ਦੀਵੇ ਦੇ ਦੋ ਹਿੱਸੇ ਹਨ, ਇੱਕ ਜੋਤ ਸਰੂਪ ਅਤੇ ਇੱਕ ਮਿੱਟੀ ਅੰਧ। ਲਾਟ ਜੋ ਲਟ ਲਟ ਬਲਦੀ ਹੈ ਉਹਦਾ ਸਰੂਪ ਜੋਤ ਹੈ, ਅਤੇ ਬਾਕੀ ਦੀਵਾ ਵੱਟੀ ਤੇਲ ਸਾਰੇ ਅੰਧ ਹਨ, ਮਿੱਟੀ ਦੇ ਰੂਪ। ਇਸ ਦ੍ਰਿਸ਼ਟਾਂਤ ਤੋਂ ਆਪਣੇ ਸਰੀਰ ਨੂੰ ਸਮਝੋ ਕਿ ਇਹ ਸਰੀਰ ਅੱਖਾਂ, ਕੰਨ, ਨੱਕ, ਸਿਰ ਵਿੱਚ ਦੀ ਮਿੱਝ, ਦਿਲ ਇਸ ਸਰੀਰ ਦੀ ਮਿੱਟੀ ਦੇ ਹਨ, ਪਰ ਉਹ ਜੋ ਅੰਦਰ ਸੂਖਮ ਹੈ, ਜੋ ਆਪਾ ਲਖਾਵੇ ਤਾਂ ਮੈਂ ਕਰਦਾ ਹੈ ਅਤੇ ਮੇਰੀ ਮੇਰੀ ਕੂੰਦਾ ਹੈ, ਉਹ ਜੋਤ ਸਰੂਪ ਹੈ। ਮਨ ਸਰੀਰ ਵਿੱਚ ਵਸਦਾ ਹੋਣ ਕਰਕੇ ਆਪਣੇ ਆਪ ਨੂੰ ਸਰੀਰ ਵਾਂਗੂ ਅੰਨ ਮਿੱਟੀ ਦਾ ਹੀ ਕੋਈ ਅੰਗ ਸਮਝਦਾ ਹੈ, ਪਰ ਨਾਮ ਨਾਲ ਮੈਲ ਦੂਰ ਹੋ ਜਾਣ ਕਰਕੇ ਇਸ ਨੂੰ ਆਪਣੇ ਆਪ ਦਾ ਜੋਤੀ ਰੂਪ ਹੋਣਾ ਵੀ ਪ੍ਰਤੀਤ ਦੇ ਆਉਂਦਾ ਹੈ। ਬ੍ਰਿਸ਼ਟ ਰਾਣੀ ਖਬਰੇ ਸਾਰਾ ਹੀ ਮਿੱਟੀ ਅੰਧ ਹੈ, ਜੋਤੀ ਵੱਖਰੀ ਕੋਈ ਸ਼ੈ ਹੀ ਨਹੀਂ। ਸੁਭਾਗ ਪ੍ਰਤੱਖ ਵੇਖ ਲਓ, ਤੁਸੀਂ ਉਸ ਭੁੱਲ ਵਿੱਚ ਹੋ ਜੋ ਬਾਣੀ ਕੱਢਦੀ ਹੈ ਅਤੇ ਨਾਮ ਦੂਰ ਕਰਦਾ ਹੈ। ਜਦ ਤੱਕ ਤੁਸੀਂ ਬਾਣੀ ਅਤੇ ਨਾਮ ਦੀ ਟੇਕ ਨਾ ਲਓ, ਤੁਹਾਨੂੰ ਆਪਣਾ ਆਪ ਸਰੀਰ ਤੋਂ ਵੱਖਰਾ ਜੋਤ ਰੂਪ ਕਿੱਕੋਂ ਦਿਸੇ। ਤੁਸਾਂ ਮੇਰੇ ਕਹਿਣ ਦੀ ਪ੍ਰੋੜਤਾ ਕਰ ਦਿੱਤੀ ਹੈ, ਮੈਂ ਵੀ ਇਸੇ ਤਰ੍ਹਾਂ ਠੋਕਰਾਂ ਖਾਧੀਆਂ ਹਨ, ਪਰ ਹੁਣ ਇਸ ਬਾਣੀ ਨਾਮ ਦੀ ਤੁਫੈਲ ਫੁਰਨੇ ਮੈਨੂੰ ਮੇਰੇ ਦਾਸ ਦਿਸਦੇ ਹਨ ਜੋ ਮੇਰੀ ਸੇਵਾ ਲਈ ਹਨ, ਅਤੇ ਉਹਨਾਂ 'ਤੇ ਮੇਰਾ ਕਾਬੂ ਹੈ। ਆਪਣਾ ਆਪ ਮੈਨੂੰ ਜੋਤ ਸਰੂਪ ਪਾਸਦਾ ਹੈ ਅਤੇ ਮੇਰੇ ਅੰਦਰ ਇੱਕ ਟਿਕਾਓ ਅਤੇ ਰਸ ਰਹਿੰਦਾ ਹੈ, ਜਿਸ ਕਰਕੇ ਕਦੇ ਦਿਲਗੀਰੀ ਨਹੀਂ ਪੈਂਦੀ ਅਤੇ ਖੇੜਾ ਜਾਰੀ ਰਹਿੰਦਾ ਹੈ। ਬੀਬੀ ਜੀ, ਅੱਜ ਕੱਲ੍ਹ ਇਹੋ ਧਾੜ ਵੱਜ ਰਹੀ ਹੈ ਕਿ ਸਾਰੇ ਮਿੱਟੀ ਅੰਧ ਬਣਨਾ ਹੀ ਠੀਕ ਸਮਝਦੇ ਹਨ। ਹਾਂ, ਉਹ ਸਾਧਨ ਕੀਤੇ ਬਿਨਾਂ ਹੀ ਅਤੇ ਆਪਣਾ ਆਪ ਜੋਤ ਸਰੂਪ ਲੱਖੇ ਬਿਨਾਂ ਹੀ ਰਾਏ ਦੇ ਦਿੰਦੇ ਹਨ, ਪਰ ਲੱਖਿਆਂ ਹੀ ਥਾਉ ਪੈ ਸਕਦਾ ਹੈ ਕਿ ਆਪਾ ਅੰਦਰ ਜੋਤ ਸਰੂਪ ਮਿੱਟੀ ਅੰਤ ਤੋਂ ਉੱਚੀ ਅਤੇ ਸੂਖਮ ਸ਼ੈ ਹੈ। ਬ੍ਰਿਸ਼ਟ ਰਾਣੀ, ਇਹ ਵਿਚਾਰ ਤਾਂ ਬੜੀ ਉੱਤਮ ਅਤੇ ਬਰੀਕ ਹੈ, ਪਰ ਖਿਮਾ ਕਰਨੀ, ਮੈਂ ਫਿਰ ਮੋਟੀ ਗੱਲ ਕਰਨ ਲੱਗੀ ਹਾਂ। ਮੈਨੂੰ ਸਮਝ ਨਹੀਂ ਪੈਂਦੀ ਕਿ ਕਿਸੇ ਕਲਾਮ ਨਾਲ ਜਾਂ ਬਚਨਾਂ ਨਾਲ, ਮੇਰਾ ਮਤਲਬ ਹੈ ਕਿ ਮੂੰਹ ਦੇ ਲਫਜ਼ਾਂ ਨਾਲ ਜੋ ਕਿਸੇ ਨੇ ਕਹੇ, ਅਸਾਂ ਸੁਣੇ ਜਾਂ ਪੜ੍ਹੇ, ਉਸ ਤੋਂ ਸਮਝ ਤਾਂ ਕਹਿਣ ਵਾਲੇ ਦੇ ਅਰਥਾਂ ਨੂੰ ਸਮਝ ਗਈ, ਪਰ ਸਰੀਰ ਉੱਤੇ, ਜਿਸਮ ਉੱਤੇ, ਕਿ ਮਨ ਉੱਤੇ, ਕਿ ਮਨ ਦੀ ਮਹਿਲ ਉੱਤੇ ਕਿੱਕੋਂ ਅਸਰ ਪੈ ਗਿਆ ਅਤੇ ਟਿਕਾਓ ਅਤੇ ਰਸ ਕਿੱਕੋਂ ਆ ਗਿਆ। ਸੁਭਾਗ ਇਸ ਦਾ ਉੱਤਰ ਮੈਂ ਇੱਕ ਮੋਟੀ ਜਿਹੀ ਡੋਲ ਨਾਲ ਦੱਸਦੀ ਹਾਂ। ਇੱਕ ਪੁਰਾਣੀ ਕਥਾ ਸਾਨੂੰ ਅਗਲੇ ਦਿਨ ਇੱਕ ਸਾਈਂ ਲੋਕ ਨੇ ਜੋ ਸਾਡੇ ਘਰ ਆਏ ਸਨ ਸੁਣਾਈ ਸੀ, ਉਹ ਸੁਣਾਉਂਦੀ ਹਾਂ। ਇੱਕ ਬਿਮਾਰ ਕਿਸੇ ਹਕੀਮ ਪਾਸ ਦਾਰੂ ਵਾਸਤੇ ਗਿਆ। ਹਕੀਮ ਨੇ ਕਿਹਾ ਕਿ ਤੇਰਾ ਰੋਗ ਅਸਾਧ, ਨਾ ਰਾਜ਼ੀ ਹੋ ਸਕਣ ਵਾਲਾ ਹੈ, ਤੂੰ ਮਰ ਜਾਏਗਾ, ਇਸ ਦਾ ਦਾਰੂ ਕੋਈ ਨਹੀਂ। ਸਮਾਂ ਪਾ ਕੇ ਇਹ ਹਕੀਮ ਇੱਕ ਹਕੀਮਾਂ ਦੀ ਟੋਲੀ ਵਿੱਚ ਬੈਠਾ ਸੀ ਕਿ ਉੱਥੇ ਨਾ ਰਾਜ਼ੀ ਹੋਣ ਵਾਲੇ ਰੋਗੀ ਦੀ ਗੱਲ ਛਿੜ ਪਈ। ਉਸ ਵੇਲੇ ਕਿਸੇ ਹੋਰ ਹਕੀਮ ਨੇ ਉਸ ਰੋਗੀ ਦੀ ਗੱਲ ਕੀਤੀ ਕਿ ਇੱਕ ਮਰਨਾਊ ਰੋਗ ਵਾਲਾ ਗਰੀਬ ਆਦਮੀ ਇੱਕ ਫਕੀਰ ਨੇ ਬਾਣੀ ਕਹਿ ਕੇ ਰਾਜ਼ੀ ਕੀਤਾ ਹੈ। ਇਹ ਸੁਣ ਕੇ ਵੱਡੇ ਹਕੀਮ ਨੇ ਕਿਹਾ ਕਿ ਮੈਂ ਤਾਂ ਉਸ ਰੋਗੀ ਨੂੰ ਕਿਹਾ ਸੀ ਮਰ ਜਾਏਗਾ, ਤੇਰਾ ਰੋਗ ਦੂਰ ਨਹੀਂ ਹੋ ਸਕਦਾ, ਮੈਂ ਨਹੀਂ ਨਿਸ਼ਚਾ ਕਰਦਾ ਕਿ ਉਹ ਜੀਵਦਾ ਹੋਵੇ। ਇਸ ਪਰ ਇੱਕ ਆਦਮੀ ਜਾ ਕੇ ਉਸ ਬਿਮਾਰ ਨੂੰ ਲੈ ਆਇਆ ਜੋ ਹੁਣ ਰਾਜ਼ੀ ਸੀ। ਇਸ ਨੂੰ ਵੇਖ ਕੇ ਵੱਡੇ ਹਕੀਮ ਨੇ ਅਚਰਜ ਹੋ ਕੇ ਪੁੱਛਿਆ, ਤੂੰ ਕਿਸ ਦਾਰੂ ਨਾਲ ਰਾਜ਼ੀ ਹੋਇਆ ਹੈ? ਉਹ ਕਹਿਣ ਲੱਗਾ, ਫਲਾਣੇ ਰੱਬ ਦੇ ਪਿਆਰੇ ਨੇ ਮੇਰੇ ਲਈ ਅਰਦਾਸ ਕੀਤੀ, ਅਸੀਸ ਦਿੱਤੀ, ਤਾਂ ਮੈਂ ਵੱਲ ਹੋ ਗਿਆ। ਇਸ ਪਰ ਹਕੀਮਾਂ ਨੇ ਕੋਈ ਆਦਮੀ ਘੱਲ ਕੇ ਉਸ ਰੱਬ ਦੇ ਪਿਆਰੇ ਨੂੰ ਸਦ ਮੰਗਾਇਆ। ਜਾਂ ਉਹ ਆਇਆ ਤਾਂ ਵੱਡੇ ਹਕੀਮ ਨੇ ਕਿਹਾ, ਦੱਸ ਬਈ ਸੰਤਾ, ਤੂੰ ਇਸ ਨੂੰ ਕਿਵੇਂ ਰਾਜ਼ੀ ਕੀਤਾ ਹੈ? ਉਹ ਕਹਿਣ ਲੱਗਾ, ਰਾਜ਼ੀ ਕਰਨ ਵਾਲਾ ਵਾਹਿਗੁਰੂ ਹੈ। ਮੈਂ ਤਾਂ ਅਰਦਾਸ ਕੀਤੀ ਸੀ ਅਤੇ ਸ਼ੁਭ ਬਚਨ ਕਹੇ ਸਾਂ। ਵੱਡਾ ਹਕੀਮ ਨੱਕ ਚਾੜ ਕੇ ਕਹਿਣ ਲੱਗਾ, ਤੂੰ ਝੂਠ ਬਗਦਾ ਹੈ, ਕਦੇ ਬਚਨਾਂ ਨਾਲ ਵੀ ਰੋਗ ਦੂਰ ਹੋ ਸਕਦੇ ਹਨ? ਉਸ ਵੇਲੇ ਫਕੀਰ ਨੇ ਹਕੀਮ ਨੂੰ ਕਿਹਾ, ਮੂਰਖਾ, ਕਿਉਂ ਹੰਕਾਰਿਆ ਗਿਆ ਹੈ? ਪਰਮੇਸ਼ੁਰ ਤੋਂ ਡਰ, ਜੋ ਸਰਬ ਸਮਰੱਥ ਹੈ। ਇਸ ਪਰ ਹਕੀਮ ਦਾ ਚਿਹਰਾ ਲਾਲ ਹੋ ਗਿਆ ਅਤੇ ਜੋਸ਼ ਨਾਲ ਕੰਬਣ ਲੱਗ ਪਿਆ, ਕਿਉਂਕਿ ਇਸ ਹਕੀਮ ਨੇ ਕਦੇ ਅਨਾਦਰ ਨਹੀਂ ਚੱਲਿਆ ਸੀ। ਉਸਨੂੰ ਕ੍ਰੋਧ ਬਹੁਤਾ ਚੜ੍ਹ ਗਿਆ। ਹੁਣ ਸਾਈਂ ਲੋਕ ਨੇ ਦੂਸਰੇ ਹਕੀਮਾਂ ਨੂੰ ਕਿਹਾ ਕਿ ਦੇਖੋ ਇਹ ਹਕੀਮ ਦੀ ਨਾੜ, ਇਸ ਦਾ ਲਹੂ ਸਿਰ ਵੱਲ ਚੜ੍ਹ ਗਿਆ ਹੈ ਕਿ ਨਹੀਂ, ਅਤੇ ਇਸ ਦੇ ਖੂਨ ਦੀ ਚਾਲ ਤ੍ਰਿਖੀ ਚੱਲ ਰਹੀ ਹੈ ਕਿ ਨਹੀਂ, ਜਾਂ ਡਿੱਠਾ ਤਾਂ ਇਹੋ ਹਾਲ ਸੀ। ਫਿਰ ਫਕੀਰ ਨੇ ਕਿਹਾ, ਵੇਖੋ ਮੇਰੇ ਇੱਕ ਅਸ਼ੁਭ ਬਚਨ ਮੂਰਖ ਨੇ, ਜੋ ਮੈਂ ਇਸਨੂੰ ਕਿਹਾ ਹੈ, ਇਸਨੂੰ ਬਿਮਾਰ ਕਰ ਦਿੱਤਾ ਹੈ ਕਿ ਨਹੀਂ? ਦਿਲ ਦੀ ਹਰਕਤ ਬਦਲ ਗਈ ਹੈ, ਲਹੂ ਤ੍ਰਿਖਾ ਚੱਲ ਰਿਹਾ ਹੈ, ਸਿਰ ਨੂੰ ਚੜ੍ਹ ਰਿਹਾ ਹੈ, ਸਰੀਰ ਕੰਬ ਰਿਹਾ ਹੈ, ਇਹ ਬਿਮਾਰੀ ਹੈ ਕਿ ਨਹੀਂ? ਔਰ ਮੇਰੇ ਇੱਕ ਬਚਨ ਤੋਂ ਲੱਗੀ ਹੈ ਕਿ ਨਹੀਂ? ਸੋ ਭਲਿਓ ਲੋਕੋ, ਜੇ ਕਿਸੇ ਬਚਨ ਵਿੱਚ ਰੋਗ ਲਗਾ ਦੇਣ ਦੀ ਸਮਰੱਥਾ ਹੈ, ਤਾਂ ਕਿਸੇ ਬਚਨ ਵਿੱਚ ਰੋਗ ਹਟਾ ਦੇਣ ਦੀ ਵੀ ਸਮਰੱਥਾ ਹੋ ਸਕਦੀ ਹੈ। ਪਰ ਤਖ ਲਈ ਪ੍ਰਮਾਣ ਨਾ ਲੱਭੋ। ਮੈਂ ਮੂਰਖ ਗਾਲ ਨਹੀਂ ਸੀ ਕੱਢੀ, ਮੈਂ ਤਾਂ ਤੁਹਾਨੂੰ ਇਹ ਦੱਸਣ ਲਈ ਕਿ ਬਚਨ ਵਿੱਚ ਵੀ ਤਾਸੀਰ ਆਉਂਦੀ ਹੈ, ਇਹ ਪਦ ਵਰਤਿਆ ਸੀ। ਇਸ ਪਰ ਸਾਰੇ ਹਕੀਮ ਮੰਨ ਗਏ ਕਿ ਸਾਈਂ ਲੋਕ ਠੀਕ ਕਹਿੰਦਾ ਹੈ। ਬ੍ਰਿਸ਼ਟ ਰਾਣੀ ਜੀ, ਤੁਹਾਨੂੰ ਚੇਤੇ ਹੋਊ ਕਿ ਮਾਂ ਦੀ ਲੋਰੀ ਨਾਲ ਤੁਸੀਂ ਨਿੱਕੇ ਹੁੰਦੇ ਸੋ ਜਾਂਦੇ ਸੀ? ਲੋਰੀ ਕੋਈ ਅਫੀਮ ਤਾਂ ਨਹੀਂ ਸੀ ਜੋ ਨੀਂਦ ਲੈ ਆਉਂਦੀ ਸੀ? ਹੁਣ ਵੀ ਡਿੱਠਾ ਹੋਵੇਗਾ ਕਿ ਮਿੱਠੇ ਵਾਕਾਂ ਨਾਲ ਗਮ ਅਤੇ ਗੁੱਸਾ ਦੂਰ ਹੋ ਜਾਂਦਾ ਹੈ, ਗਮ ਅਤੇ ਗੁੱਸੇ ਵਿੱਚ ਭੁੱਖ ਮਰ ਜਾਂਦੀ ਹੈ, ਮਿੱਠੇ ਵਾਕਾਂ ਨਾਲ ਜ਼ਹਿਰ ਲੈ ਕੇ ਭੁੱਖ ਲਗਾਉਂਦੀ ਹੈ। ਸਾਡੇ ਮਨ ਉੱਤੇ ਵਾਕਾਂ ਦਾ ਅਸਰ ਹੁੰਦਾ ਹੈ, ਬਾਣੀ ਆਪਣਾ ਅਸਰ ਰੱਖਦੀ ਹੈ। ਬਾਣੀ ਜੋ ਅਸੀਂ ਪੜ੍ਹਦੇ ਹਾਂ, ਉਸ ਵਿੱਚ ਪ੍ਰਤੱਖ ਇਹ ਤਾਸੀਰਾਂ ਹਨ ਕਿ ਮਨ ਵਿੱਚ ਸ਼ੁਭ ਖਿਆਲ ਵਾੜਦੀ ਹੈ, ਸ਼ੁਭ ਕੱਢਦੀ ਹੈ, ਮਨ ਨਿਰਮਲ ਹੋ ਜਾਂਦਾ ਹੈ, ਨਿਰਮਲ ਸ਼ੈ ਆਪਣੇ ਅਸਲੇ ਦੇ ਬਲ ਵਿੱਚ ਆਉਂਦੀ ਹੈ, ਬਾਣੀ ਨਾਲ ਫੁਰਨੇ ਰੁਕਦੇ ਹਨ ਅਤੇ ਮਨ ਖਿੰਡਾਵ ਤੋਂ ਨਿਕਲਦਾ ਹੈ। ਬਾਣੀ ਮਨ ਨੂੰ ਨਿਰਮਲ, ਬਲਵਾਨ ਅਤੇ ਇਕਾਗਰ ਕਰਦੀ ਹੈ। ਅਤੇ ਇਹ ਗੱਲਾਂ ਹੀ ਨਹੀਂ, ਪਰਤਾਵੇ ਦੀ ਵਰਤੋਂ ਹੈ। ਮੈਂ ਤਾਂ ਪਰਤਾ ਕੇ ਡਿੱਠਾ ਹੈ, ਗੱਲਾਂ ਵਾਲੇ ਧਰਮ ਦੇ ਸਾਰੇ ਮੰਡਲ ਮੈਂ ਅੱਖੀ ਵੇਖੇ ਹਨ, ਅਤੇ ਕਰਨੀ ਵਾਲਾ ਮੰਡਲ ਸਾਡਾ ਏਕਾਰ ਹੈ। ਹੁਣ ਤੁਸੀਂ ਦੱਸੋ, ਬਚਨਾਂ ਵਿੱਚ ਕੋਈ ਅਸਰ ਮਨ ਨੂੰ ਗੁੱਸੇ ਕੇ ਉਦਾਸ, ਖੁਸ਼ ਕੇ ਸ਼ਾਂਤ ਕਰਨ ਵਾਲਾ ਹੈ ਕਿ ਨਹੀਂ? ਆਮ ਲੋਕਾਂ ਦੇ ਬਚਨ ਨੀਂਦ ਤੱਕ ਲੈ ਆਉਂਦੇ ਹਨ, ਸਿਰ ਪੀੜ ਤੱਕ ਚੜਾ ਦਿੰਦੇ ਹਨ, ਧੜਕੀ ਲਾ ਦਿੰਦੇ ਹਨ। ਫਿਰ ਨਿਰਮਲ ਮਨ ਵਾਲੇ, ਇਕਾਗਰ ਮਨ ਵਾਲੇ, ਆਪੇ ਵਿੱਚ ਟਿੱਕ ਕੇ ਬਲਵਾਨ ਹੋਏ ਮਨ ਵਾਲੇ ਮਹਾਂਪੁਰਖਾਂ ਦੀ ਬਾਣੀ ਵਿੱਚ ਤਾਂ ਕਿਤੇ ਵਧੀਕ ਅਸਰ ਲੋੜੀਏ, ਅਤੇ ਗੁਰੂ ਕੀ ਬਾਣੀ ਵਿੱਚ ਤਾਂ ਅਮਿਤ ਤਾਸੀਰ ਚਾਹੀਏ। ਬ੍ਰਿਸ਼ਟਰਾਣੀ, ਗੱਲ ਤਾਂ ਤੁਸੀਂ ਵੀ ਬਾਬੇ ਵਾਂਗੂ ਪਤੇ ਦੀਆਂ ਕਰਦੇ ਹੋ ਅਤੇ ਸਮਝ ਨੂੰ ਠੰਡ ਪਾਈ ਜਾਂਦੇ ਹੋ, ਪਰ ਫਿਰ ਵੀ ਅਮਲ ਕਰਨ ਨੂੰ ਜੀ ਚੁਰਾਉਂਦਾ ਹੈ ਅਤੇ ਕਹਿੰਦਾ ਹੈ, ਇਹ ਰੋਜ਼ ਦਾ ਟੰਟਾ ਤੁਸਾਂ ਨੇ ਗੱਲ ਪਾਇਆ ਹੋਇਆ ਹੈ। ਸੁਭਾਗ, ਰੋਜ਼ ਦਾ ਟੰਟਾ ਨਹੀਂ, ਛਿਨ ਛਿਨ ਦਾ ਟੰਟਾ, ਦਮ ਦਮ ਦਾ ਟੰਟਾ ਹਰ ਮਨੁੱਖ ਨੇ ਆਪਣੇ ਗੱਲ ਪਾਇਆ ਹੋਇਆ ਹੈ। ਤੁਸੀਂ ਕਿਹੜੇ ਟੰਟੇ ਤੋਂ ਛੁੱਟੇ ਬੈਠੇ ਹੋ? ਬ੍ਰਿਸ਼ਟਰਾਣੀ, ਕਿਸ ਤਰ੍ਹਾਂ? ਸੁਭਾਗ, ਹਰ ਛਿਨ ਹਰ ਪਲ ਤੁਹਾਡਾ ਮਨ ਸੋਚਾਂ ਸੋਚਦਾ ਰਹਿੰਦਾ ਹੈ, ਇੱਕ ਤਰੰਗ ਹਟਦਾ ਹੈ, ਇੱਕ ਹੋਰ ਉੱਠਦਾ ਹੈ। ਕਦੇ ਕਿਸੇ ਛਿਨ ਤੁਹਾਡਾ ਮਨ ਨਿਚੱਲਾ ਹੋ ਕੇ ਆਰਾਮ ਵਿੱਚ ਬੈਠਦਾ ਹੈ? ਬ੍ਰਿਸ਼ਟਰਾਣੀ, ਹੈਰਾਨ ਹੋ ਕੇ, ਤੁਹਾਡਾ ਭਾਵ ਕੀ ਹੈ? ਸੁਭਾਗ, ਕਦੇ ਤੁਹਾਡਾ ਮਨ ਵਿਹਲਾ ਬਹਿੰਦਾ ਹੈ? ਕੋਈ ਨਾ ਕੋਈ ਸੋਚ, ਕੋਈ ਨਾ ਕੋਈ ਮਨੋਰਾਜ, ਕੋਈ ਨਾ ਕੋਈ ਸੰਕਲਪ ਫੁਰਦਾ ਹੀ ਰਹਿੰਦਾ ਹੈ। ਬ੍ਰਿਸ਼ਟਰਾਣੀ, ਇਹ ਤਾਂ ਠੀਕ ਹੈ। ਸੁਭਾਗ, ਫਿਰ ਦਮ ਬਦਮ ਕੇ ਛਿਨ ਛਿਨ ਦਾ ਪਿੱਟਣਾ ਤੁਹਾਡੇ ਗੱਲ ਪੈ ਹੀ ਰਿਹਾ ਹੈ, ਭਾਵੇਂ ਕਦੇ ਤਾਂ ਕਮਾਂ ਕਾਜਾਂ ਮੁਸ਼ਕਲਾਂ ਦੀਆਂ ਸੋਚਾਂ ਸੰਬੰਧੀ ਫੁਰਨੇ ਫੁਰਦੇ ਰਹਿੰਦੇ ਹਨ, ਪਰੰਤੂ ਅਕਸਰ ਵੇਰ ਨਿਕੰਮੇ ਬੇਅਰਥ ਖਿਆਲ, ਵਹਿਮ ਵਹਿਣ, ਮਨੋਰਾਜ ਫੁਰਨੇ ਰਹਿੰਦੇ ਹਨ, ਮਨ ਕੁਛ ਨਾ ਕੁਛ ਕਰਦਾ ਹੀ ਰਹਿੰਦਾ ਹੈ, ਇੱਥੋਂ ਤਾਈਂ ਕਿ ਨੀਂਦ ਵਿੱਚ ਵੀ ਨਿਚੱਲਾ ਨਹੀਂ। सुपने दी जाली ताणदा रहिंदा है, फिर तुसी हर वेले इस पिटने विच हो के ना। बिरस्ताणी, लगे ता रहीदा है। सुभाग, बस तुहाडा ते साडा फर्क निरा इना है कि तुसी अनेक चिंतन विच रहिंदे हो, असी एक चिंतन विच रहिण दा तरला करदे। बिरस्ताणी, मैं नहीं समझी। सुभाग, तुहानू अनेक तरह दियां सोचां फुरदियां रहिंदियां हन, जिन्हां विचों कई माड़ियां ते बहुतियां निकम्मियां हुंदियां हन। असी जतन करदे हाँ कि सानू इक्को सोच फुरे, ਉਹ ਸੋਚ ਸ਼ੁਭ ਗੁਣਾਂ ਦੇ ਭੰਡਾਰ ਕਰਤਾਰ ਦੀ ਹੋਵੇ। ਹੋਰ ਸੋਚਾਂ ਜੇ ਫੁਰਨ ਤਾਂ ਸ਼ੁਭ ਫੁਰਨ। ਬ੍ਰਿਸ਼ਟਰਾਣੀ, ਤੂੰ ਸਾਨੂੰ ਘਰ ਦੇ ਕੰਮ ਕਾਜ ਦੀ ਵਿਚਾਰ ਨਹੀਂ ਫੁਰਦੀ। ਸੁਭਾਗ, ਫੁਰਦੀ ਕਿਉਂ ਨਹੀਂ? ਅਸੀਂ ਸੋਚ ਤੋਂ ਉਹਨਾਂ ਕੰਮ ਲੈਂਦੇ ਹਾਂ ਜਿਨ੍ਹਾਂ ਸਰੀਰ ਦੇ ਸੁੱਖ ਅਤੇ ਸਾਡੇ ਧਰਮਾਂ ਦੇ ਨਿਭਾਅ ਲਈ ਸਾਨੂੰ ਲੋੜੀਂਦਾ ਹੈ। ਬਾਕੀ ਫਿਰ ਅਸੀਂ ਇੱਕ ਚਿੰਤਨ ਵਿੱਚ ਰਹਿੰਦੇ ਹਾਂ। ਤੁਸੀਂ ਹਰ ਵੇਲੇ ਮਨ ਨੂੰ ਚਿੰਤਨ ਕਰਨ ਦੇ ਬਨ ਵਿੱਚ ਬ੍ਰਿਛ ਬ੍ਰਿਛ ਟਪਾਉਂਦੇ ਅਤੇ ਵਿਅਰਥ ਫੁਰਨਿਆਂ ਸੋਚਾਂ ਮਨੋਰਾਜਾਂ ਵਿੱਚ ਭਟਕਾਉਂਦੇ ਰਹਿੰਦੇ ਹੋ। ਫਿਰ ਸਾਨੂੰ ਕਹਿੰਦੇ ਹੋ ਕਿ ਤੁਹਾਡੇ ਗੱਲ ਛਿੰਨ ਛਿੰਨ ਦਾ ਪਿਟਣਾ ਪੈ ਰਿਹਾ ਹੈ ਅਤੇ ਅਸੀਂ ਪਿਟਣੇ ਤੋਂ ਖਾਲੀ ਹਾਂ। ਹੁਣ ਸੋਚ ਲਓ ਕਿ ਤੁਸੀਂ ਫੁਰਨੇ ਦੇ ਅਧੀਨ ਮਨੋਵਾਸ਼ਨਾ ਦੇ ਵੱਸ ਹਰਦਮ ਵਾਧੂ ਨਿਕੰਮੇ ਪਿਟਣੇ ਵਿੱਚ ਹੋ ਕੇ ਨਹੀਂ। ਅਸੀਂ ਫੁਰਨੇ 'ਤੇ ਵੱਸ ਪਾਉਂਦੇ, ਇਸ ਨੂੰ ਲੋੜ ਮੁਜਬ ਵਰਤਦੇ ਹਾਂ ਅਤੇ ਫਿਰ ਸੁਖਦਾਈ ਇੱਕ ਚਿੰਤਨ ਵਿੱਚ ਰਹਿੰਦੇ। ਬ੍ਰਿਸ਼ਟਰਾਣੀ, ਬੀਬੀ ਤੂੰ ਪੜ੍ਹੀ ਹੋਈ ਮੂਲੋਂ ਨਹੀਂ ਜਾਪਦੀ ਅਤੇ ਇਹ ਗੱਲ ਤੂੰ ਮੈਨੂੰ ਇਨ ਸਮਝਾਈ ਹੈ ਜਿਕੋਂ ਤੂੰ ਭਾਰੀ ਵਿਦਵਾਨ ਅਤੇ ਪੰਡਿਤ ਹੈ। ਸੁਭਾਗ, ਮੈਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਪੜ੍ਹੀ ਹੋਈ ਹਾਂ ਅਤੇ ਇਸ ਟਕਸਾਲ ਵਿੱਚ ਗੁਰਮਤ ਦੀ ਵਿਦਿਆ ਵਿੱਚ ਸਿੱਖਿਆ ਪਾ ਰਹੀ ਹਾਂ। ਬੀਬੀ ਜੀ, ਤੂੰ ਸਾਨੂੰ ਵਾਹ ਪਿਆ ਹੈ ਪਿੰਡ ਦੇ ਇੱਕ ਸਿੱਖ ਘਰਾਣੇ ਨਾਲ ਜੋ ਅੰਗਰੇਜ਼ੀਆਂ ਫਾਰਸੀਆਂ ਨਹੀਂ ਪੜ੍ਹੇ ਹੋਏ ਪਰ ਜੋ ਸਿੱਖ ਧਰਮ ਦੇ ਚਾਨਣੇ ਵਿੱਚ ਤੁਰ ਰਹੇ ਹਨ। ਸੋ ਦੇਖ ਲੈ ਕਿ ਕਿਰਤੀ ਲੋਕ ਜੋ ਸਾਰਾ ਦਿਨ ਮਿਹਨਤ ਕਰਕੇ ਟੁੱਕ ਕਮਾਉਂਦੇ ਹਨ ਅਤੇ ਪੜ੍ਹਨ ਵਾਸਤੇ ਵਕਤ ਨਹੀਂ ਰੱਖਦੇ, ਗੁਰਸਿੱਖੀ ਦੀ ਸਿੱਖਿਆ ਨਾਲ ਕਿਵੇਂ ਸੁਖੀ ਹੋ ਰਹੇ ਹਨ। ਅਤੇ ਇਹ ਐਸਾ ਧਰਮ ਹੈ ਕਿ ਕਿਰਤੀ ਵਪਾਰੀ ਰਹੀਸ ਪੜ੍ਹੇ ਅਨਪੜ੍ਹੇ ਸਭ ਤੋਂ ਹੋ ਆਉਂਦਾ ਹੈ। ਜੇ ਤੁਸੀਂ ਵਿਦਵਾਨ ਸਿੱਖ ਵੇਖਣੇ ਚਾਹੋ ਤਾਂ ਨਿਰੇ ਵਿਦਵਾਨ ਕਿ ਵਿਦਵਾਨ ਅਤੇ ਕਰਨੀ ਵਾਲੇ ਆਪ ਨੂੰ ਬਹੁਤ ਮਿਲ ਜਾਣਗੇ। ਉਹ ਗੁਰਮਤ ਨੂੰ ਵਿਦਵਤਾ ਨਾਲ ਦੱਸ ਸਕਣਗੇ। ਬੜੇ ਬੜੇ ਭਾਰੇ ਪੰਡਿਤ ਅਤੇ ਵਿਦਿਆਵਾਨ ਵੀ ਸਾਡੇ ਵਿੱਚ ਹਨ। ਹੁਣ ਤਾਂ ਤੁਸੀਂ ਇੰਨੀ ਗੱਲ ਵੇਖ ਰਹੇ ਹੋ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਚਾਨਣੇ ਵਿੱਚ ਤੁਰਨ ਵਾਲੇ ਪਿੰਡਾਂ ਵਿੱਚ ਰਹਿਣ ਵਾਲੇ ਸਿੱਖਾਂ ਦੇ ਜੀਵਨ ਕਿਸ ਸੰਚੇ ਵਿੱਚ ਢਲ ਗਏ ਹਨ ਕਿ ਜਿਨ੍ਹਾਂ ਨੇ ਸੱਚਮੁੱਚ ਗੁਰਬਾਣੀ ਨੂੰ ਸਮਝਣ ਦਾ ਹੀਲਾ ਕੀਤਾ ਹੈ ਅਤੇ ਸਮਝੀ ਗੱਲ ਉੱਤੇ ਅਮਲ ਕੀਤਾ ਹੈ। ਬ੍ਰਿਸ਼ਟਰਾਣੀ, ਠੀਕ ਹੈ, ਮੈਨੂੰ ਯਾਦ ਆ ਗਿਆ, ਸਿੱਖਾਂ ਵਿੱਚ ਵੀ ਸੰਸਕ੍ਰਿਤ ਅੰਗਰੇਜ਼ੀ ਫਾਰਸੀ ਦੇ ਬੜੇ ਬੜੇ ਵਿਦਵਾਨ ਹੈ। ਪਰ ਖਿਮਾ ਕਰਨੀ ਬੀਬੀ ਜੀ, ਕੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਐਸੀਆਂ ਬਰੀਕ ਗੱਲਾਂ ਲਿਖੀਆਂ ਹੋਈਆਂ ਹਨ? ਸੁਭਾਗ, ਉਹ ਤਾਂ ਆਤਮ ਵਿਦਿਆ ਦਾ ਭੰਡਾਰ ਹਨ। ਉੱਥੇ ਤਾਂ ਵਾਹਿਗੁਰੂ ਪ੍ਰਾਪਤੀ ਦੀ ਸਾਰੀ ਵਿਦਿਆ ਲਿਖੀ ਹੋਈ ਹੈ, ਇੰਨੀ ਕਿ ਬੜੇ ਬੜੇ ਪੰਡਿਤ ਸਮਝਦੇ ਹਾਰ ਜਾਂਦੇ ਹਨ। ਪਰ ਉੱਥੇ ਸੁਖੈਨਤਾ ਵੀ ਇੰਨੀ ਹੈ ਕਿ ਹਮਾਤੜ ਮੂਰਖ ਵੀ ਆਪਣੀ ਕਲਿਆਣ ਦਾ ਰਸਤਾ ਪ੍ਰਾਪਤ ਕਰ ਲੈਂਦੇ ਹਨ। ਜੋ ਮੈਂ ਗੱਲ ਤੁਹਾਨੂੰ ਸਮਝਾਈ ਹੈ, ਦੇਖੋ ਉੱਥੇ ਦੋ ਤੁਕਾਂ ਵਿੱਚ ਦੱਸੀ ਹੋਈ ਹੈ, ਚਿੰਤਤ ਹੀ ਦੀਸੈ ਸਭ ਕੋਏ, ਚੇਤੈ ਏਕ ਤਹੀਂ ਸੁਖ ਹੋਏ। ਬ੍ਰਿਸ਼ਟਰਾਣੀ, ਮਤਲਬ? ਸੁਭਾਗ, ਇਹ ਕਿ ਸਭ ਕੋਈ ਸੋਚਾਂ ਹੀ ਸੋਚਦਾ ਦਿਸਦਾ ਹੈ, ਕਿਸੇ ਦਾ ਮਨ ਵਿਹਲਾ ਨਿਚੱਲਾ ਟਿਕਾਓ ਵਿੱਚ ਆਰਾਮ ਵਿੱਚ ਨਹੀਂ ਹੈ ਅਤੇ ਫਿਰ ਸਾਰੇ ਦੁਖੀ ਦਿਸਦੇ ਹਨ। ਸਤਿਗੁਰੂ ਜੀ ਕਹਿੰਦੇ ਹਨ ਕਿ ਜੇ ਇੱਕ ਨੂੰ ਚੇਤੇ ਤਾਂ ਸੁਖੀ ਹੋ ਜਾਵੇ। ਸੋ ਤੁਸਾਡੇ ਗੱਲ ਅਨੇਕ ਚਿੰਤਨਾਂ ਦਾ ਪਿਟਣਾ ਪਿਆ ਹੈ, ਅਸੀਂ ਇੱਕ ਚਿੰਤਨ ਵਿੱਚ ਵੱਸਦੇ ਹਾਂ ਅਤੇ ਸੁਖੀ। ਬ੍ਰਿਸ਼ਟਰਾਣੀ, ਕਿਉਂ ਇੱਕ ਚਿੰਤਨ ਵਿੱਚ ਸੁੱਖ ਹੈ? ਸੁਭਾਗ, ਇਹ ਗੱਲ ਬਰੀਕ ਹੈ, ਮੇਰੇ ਸਮਝਾਉਣ ਦੀ ਨਹੀਂ। ਜਿਕਰ ਮੇਰੀ ਮੋਟੀ ਸਮਝ ਵਿੱਚ ਹੈ ਉਕਰ ਦੱਸ ਦਿੰਦੀ ਹਾਂ। ਜਿਸ ਆਦਮੀ ਦੀ ਅੱਖ ਅਨੇਕ ਦਰਸ਼ਨਾਂ ਨੂੰ ਦੇਖ ਰਹੀ ਹੈ ਉਹ ਨਿਸ਼ਾਨਾ ਨਹੀਂ ਫੁੰਡ ਸਕਦਾ। ਜਿਸ ਨੇ ਨਿਸ਼ਾਨਾ ਫੁੰਡਣਾ ਹੈ ਉਹ ਹਰ ਪਾਸਿਓਂ ਨਜ਼ਰ ਮੋੜ ਕੇ ਇੱਕ ਬਿੰਦੀ ਉੱਤੇ ਨਜ਼ਰ ਟਿਕਾਉਣੀ ਸਿੱਖਦਾ ਹੈ। ਜਦ ਇਸ ਟਿਕਾਓ ਵਿੱਚ ਉਸਦੀ ਨਜ਼ਰ ਪੱਕ ਜਾਂਦੀ ਹੈ ਤਾਂ ਫਿਰ ਉਸਦਾ ਨਿਸ਼ਾਨਾ ਠੀਕ ਬੈਠਦਾ ਹੈ। ਆਪਨੇ ਡਾਕਟਰ ਜੀ ਨੂੰ ਪੁੱਛਣਾ, ਉਹ ਇੱਕ ਵਿਦਿਆ ਦੇ ਨੇਮ ਨਾਲ ਤੁਹਾਨੂੰ ਸਮਝਾਉਣਗੇ ਕਿ ਅਸਾਂ ਹੱਦ ਬੰਨੇ ਤੋਂ ਪਾਰ ਅਪਾਰ अनंत विच जाना है। इस करके पहला जतन यह है कि इस फैलाव विच खिलरे मन नूं असां एक बिंदु उत्ते टिकाउणा सीखना है, तां फिर अपार ते अनंत विच पहुँचण दा समां आउणा है। मैं ये अनुभव करदी हाँ पर समझा नहीं सकदी, जाच नहीं आउंदी। एक कथा सुन के समझ लो, एक उस्ताद ने अपने शागिरदां नूं तीर कमान की विद्या सिखाई। एक दिन वड्डे नूं आखण लगा, क्यों बई सामने पूर्व दिशा वल मैदान विच की है? उसने कहा, आकाश दा मैदान है, विच पिप्पल है। फिर उसने पूछया, पिप्पल दी पछो दशा वल की है? वह कहण लगा, पिप्पल ही है ते उसका वड्डा टाण है जो सब तो उच्चा है। उस्ताद ने फिर पूछया, इस टाण तो उपर वार कुछ है? शागिर्द बोलिया, हाँ टाण ते एक तोता बैठा है। उस्ताद ने कहा, तोते दी केड़ी अख तेरी वल है? कहण लगा, खब्बी। उस्ताद ने कहा, तेनू हुण की दीदा है? शागिर्द बोलिया, पूरब दी दिशा, घास दा मैदान, विच इक पिप्पल, उसका लेंदे दा टाहण ते उपर तोता ते तोते दी खब्बी अख। उस्ताद ने कहा, इस अख विच तीर मार। तीर मारिया पर वह तोते नू ना लगा। फिर उस्ताद ने दूसरे शागिर्द नू बुला के ओह गल्लां पुछियां, पूरब वल की है? शागिर्द बोलिया, घास दा मैदान। उस्ताद, कोई बूटा बच्चा है? शागिर्द, जी हाँ एक ब्रिछ है ते ओ ठहर जाना यानी पिपल दा है। उस्ताद ने कहा, पछों दी वल देख। शागिर्द ने कहा, उच्चा टाण दीदा है। उस्ताद ने पूछया, हुण तैनू की दीदा है? शागिर्द बोलिया, उच्चा टाहण। उस्ताद ने कहा, घास दा मैदान ते सारा पिपल। शागिर्द बोलिया, मैनू तां हुण निरा एक टाण दीदा है। उस्ताद ने कहा कि कोई पंछी भी इत्थे है? शागिर्द ने कहा, जी हाँ है एक, ठहरना मैं नज़र जमा लवा। ठहर के, जी हाँ है अर तोता है। उस्ताद, हुण तैनू की दीदा है? शागिर्द, जी तोता। उस्ताद, पिपल के डाल? शागिर्द, जी बिना तोते दे होर कुछ नहीं दीदा। उस्ताद, तोते दी केड़ी अख तेरी वल है? शागिर्द, तक तक, जी खब्बी अख। उस्ताद, हुण तैनू की दिसदा है? शागिर्द, जी अख। उस्ताद बोलिया, तोता के पिपल के घास दा मैदान। शागिर्द बोलिया, जी बिना अख दे और कुछ नहीं दीदा है। उस्ताद ने कहा, ए अख विन सुट। हुण शागिर्द ने कमान खिंच के तीर दी शिस्त बद्धी ते तीर छड़ दिता, तीर जा के वज्जा। जदों पिपल हेठ जा के डिठा, तीर ठीक तोते दी खब्बी अख विच वज्जा सी। सो इस तों तुसीं समझ लाओ कि जब तक मन की सुरत एक चिंतन विच ना आवे ते एक निशाने उत्ते टिक ना जावे, तद तक वह वस्तु किस तरह दिसे जो मन दे ही अपने ओले लुकी खड़ी है। असी एक चिंतन ते एक वल ख्याल अपने एक निशाने उत्ते ध्यान दे टिकावण लई करदे हां। इस टिकाव विच साडी नज़र हदां बने लंघ के अपार ते अनंत विच चली जाती है, फिर वह कलेश मिट जाते हैं जो तुसानू ते होर सारे जगत नू खा रहे हैं, ते जिस करके अंदर एक तरह की भटकण लगी रहती है। दिल कदे किसे ख्याल ते कदे किसे ख्याल ते टपदा फिरदा है, कदे शौक कदे चिंता कदे कलेशां विच रुड़दा है। मन की इस हालत नू खिंडाओ यानी इंतशार कहिंदे हैं। खिंडाओ विच बल नहीं हुंदा, जो चीज़ खिंडदी है वह निर्बल हुंदी हुंदी अपने आप नू खलेर सुटदी है। इस करके अनेक चिंतन विच रहण वाले मन करके कमज़ोर होंदे हैं। मोटी जी गल तुसी तां बहुत जानदे हो, सो मैनू डॉक्टर जी ने एक दिन दसी सी कि वेला दसण वाली घड़ी जो तो साढ़े भी खीसे विच है, जद इसका फनर यानी स्प्रिंग कट्ठा कर लो तो इस विच सारे पुरजियां नू टोरन की शक्ति आ जाती है। जदों ये खुल खुल के खिलर जाता है तो इस दे घड़ी विच हुंदियां भी घड़ी खड़ो जाती है। ब्रिस्टराणी, ये ठीक है पर ये दसो कि बाणी क्यों फिर फिर पढ़ते हो? सुभाग, ये मैं तो सानू हुणे दस आई हाँ, चेते कर लो। ब्रिस्टराणी, हाँ ठीक है, याद आ गया गुरु रूप प्यारी सात संगत जी। इस लिखत का अगला हिस्सा जी नूं अगे पढ़ के सरवण कराउण की कोशिश करांगे जी। वाहिगुरू जी का खालसा, वाहिगुरू जी की।